ਪਾਉਣ ਦਾ ਇਹ ਉਪਦੇਸ਼ ਸੁਣ ਕੇ ਅਗਲੇ ਦਿਨ ਜਦ ਪਾਣੀ ਆਇਆ ਤਾਂ ਬਹੁਤਿਆਂ ਨੇ ਚਰਨੀ ਲਾ ਲਿਆ ਤੇ ਕਈ ਗੁੱਸੇ ਨਾਲ ਐਸੇ ਲੜੇ ਕਿ ਸੜ ਗਏ। ਕਈ ਟੱਪ ਕੇ ਬਾਹਰ ਆ ਗਏ, ਉਹਨਾਂ ਨੂੰ ਧੁੱਪ ਨੇ ਮਾਰ ਲਿਆ, ਕਈ ਇੰਨੇ ਹੇਠਾਂ ਲੱਥੇ ਕਿ ਫੇਰ ਉੱਠੇ ਨਾ। ਪਰ ਜਿਨ੍ਹਾਂ ਨੇ ਉਪਦੇਸ਼ ਮੰਨਿਆ ਸੀ ਉਹ ਗਿਰਦੇ ਦੇ ਕੋਟ ਨੂੰ ਪਾੜ ਕੇ ਬਾਹਰ ਨਿਕਲੇ। ਉਹਨਾਂ ਨੂੰ ਅੰਦਰ ਜੜ੍ਹਾਂ ਤੇ ਬਾਹਰ ਪੱਤੇ ਨਿਕਲ ਆਏ। ਉਹ ਅੰਦਰ ਖਾਣ ਪੀਣ ਲੱਗ ਪਏ ਤੇ ਬਾਹਰ ਹਵਾ ਪਖਣ ਲੱਗ ਪਏ। ਉਹਨਾਂ ਨੇ ਆਖਿਆ, ਵੇਖੋ ਜੀ, ਪਾਉਣ ਗੁਰੂ ਦੇ ਉਪਦੇਸ਼ ਨੇ ਸਾਨੂੰ ਸੱਚ ਆਖਿਆ ਸੀ, ਤੁਸੀਂ ਜਿੰਦ ਹੋ। ਇਹ ਰੰਗ, ਇਹ ਰੂਪ, ਇਹ ਲਹਿਰੇ, ਇਹ ਚਾਨਣ ਅਸਾਂ ਕਿੱਥੋਂ ਵੇਖਣੇ ਸੀ ਜੋ ਅਸੀਂ ਧਰਤੀ ਤੋਂ ਬਾਹਰ ਆ ਕੇ ਡਿੱਠੇ ਹਨ। ਠੀਕ, ਅਸੀਂ ਜਿੰਦ ਹਾਂ। ਹੁਣ ਪੱਤੇ ਪੱਤੇ, ਟਾਣੀ ਟਾਣੀ, ਫੁੱਲ ਫੁੱਲ ਤੇ ਫਲ ਫਲ ਵਿੱਚ ਉਹ ਕਿਣਕੇ ਜੋ ਪਾਣੀ ਵਿੱਚ ਰਲ ਕੇ ਆਏ ਸੀ ਆਪਣੇ ਪਹਿਲੇ ਰੂਪ ਨੂੰ ਚੇਤੇ ਕਰਨ। ਜਦੋਂ ਰੜੇ ਵਿੱਚ ਮੁਰਦਾ ਪਏ ਸਨ ਤਾਂ ਆਖਣ, ਅਸੀਂ ਸੱਚਮੁੱਚ ਜਿੰਦਾ ਹਾਂ। ਸਾਡੇ ਨਾਲ ਪਾਣੀ ਨੇ ਪਿਤਾ ਵਾਲਾ ਪਿਆਰ ਕੀਤਾ ਹੈ, ਇੱਥੋਂ ਚੁੱਕ ਕੇ ਸਾਨੂੰ ਆਪਣੇ ਵਿੱਚ ਸਮਾਇਆ ਤੇ ਕਿੰਨਾ ਦੇ ਚਰਨੀ ਲਾਇਆ ਤੇ ਹੁਣ ਅਸੀਂ ਇਹਨਾਂ ਦਾ ਰੂਪ ਹੋ ਕੇ ਵਧੇ ਹਾਂ। ਮੌਲੇ ਹਾਂ, ਰਗ ਰਗ ਵਿੱਚ ਰਸ ਰੱਖਦੇ ਹਾਂ, ਝੂਮਦੇ ਤੇ ਆਨੰਦ ਲੈਂਦੇ ਹਾਂ। ਹੁਣ ਮੈਂ ਕੀ ਵੇਖਿਆ, ਸਾਰੇ ਫੁੱਲ ਫਲ ਪੱਤੇ ਆਦਿਕ ਰੋਣ ਲੱਗ ਪਏ ਤੇ ਆਖਣ ਲੱਗੇ, ਸਾਡੀ ਜਿੰਦ ਉੱਡ ਚੱਲੀ ਹੈ। ਤਦ ਉਹਨਾਂ ਨੂੰ ਆਵਾਜ਼ ਆਈ ਕਿ ਨਹੀਂ, ਤੁਸੀਂ ਉੱਚੇ ਹੋਣ ਲੱਗੇ ਹੋ, ਜੀਕੂ ਅੱਗੇ ਹੋਂਦ ਤੋਂ ਮਰ ਕੇ ਜਿੰਦ ਵਿੱਚ ਖਿੜੇ ਸੋ, ਹੁਣ ਜਿੰਦ ਤੋਂ ਮਰ ਕੇ ਜਾਣ ਵਿੱਚ ਖਿੜੋਗੇ। ਪਰ ਉਹ ਨਾ ਸਮਝੇ ਔਰ ਸਹਿਮ ਗਏ। ਇਸ ਵੇਲੇ ਕਈ ਤਰ੍ਹਾਂ ਦੇ ਲੋਕ ਆਏ ਹੋਏ ਸਨ, ਕੋਈ ਚਾਰ ਪੈਰਾਂ ਵਾਲੇ, ਕੋਈ ਦੋ ਪੈਰਾਂ ਵਾਲੇ, ਕੋਈ ਖੰਭਾਂ ਵਾਲੇ, ਕੋਈ ਸਿੱਧੇ ਟੁਰਨ ਵਾਲੇ, ਕੋਈ ਝੁੱਕ ਕੇ ਟੁਰਨ ਵਾਲੇ, ਕੋਈ ਪੱਤਰ ਖਾ ਗਿਆ, ਕੋਈ ਡਾਲਾਂ ਖਾ ਗਿਆ, ਕਿਸੇ ਜੜ੍ਹਾਂ ਖਾ ਲਈਆਂ, ਕੋਈ ਫੁੱਲ ਤੇ ਕੋਈ ਫਲ ਖਾ ਗਿਆ। ਪਰ ਵੇਖੋ, ਉਹਨਾਂ ਦੇ ਅੰਦਰ ਜਾ ਕੇ ਉਹ ਕਿਣਕੇ ਉਹਨਾਂ ਦੇ ਸਰੀਰ ਦਾ ਹਿੱਸਾ ਬਣ ਗਏ। ਔਰ ਜਿੱਥੇ ਬੂਟੇ ਹੋ ਕੇ ਇੱਕ ਥਾਂ ਧਰਤੀ ਵਿੱਚ ਗੱਡੇ ਖਲੋਤੇ ਸਨ, ਇਹ ਦੌੜਨ ਲੱਗ ਪਏ। ਜਿੱਥੇ ਇਹ ਚੁੱਪ ਸਨ, ਜੀਭ ਵਿੱਚ ਅੱਪੜ ਕੇ ਬੋਲਣ ਲੱਗ ਪਏ। ਜਿੱਥੋਂ ਇਹ ਅੰਨੇ ਸਨ, ਅੱਖਾਂ ਵਿੱਚ ਆ ਕੇ ਵੇਖਣ ਲੱਗ ਪਏ। ਜਾਂ ਮੈਂ ਪਰਤ ਕੇ ਦੇਖਿਆ ਤਾਂ ਇਹਨਾਂ ਸਾਰਿਆਂ ਵਿੱਚ ਉਹ ਪਾਣੀ ਪਾਉਣ ਦੀ ਧਰਤੀ ਦੇ ਕਿਣਕੇ ਰੂਪ ਵਟਾ ਕੇ ਸੁਰਜੀਤ ਹੋ ਕੇ ਜਾਣ ਬਣੇ ਫਿਰਦੇ ਸਨ। ਇੱਕ ਤਾਂ ਜਾਨਦਾਰ ਮਨੁੱਖ ਆਪਣੇ ਆਪ ਨੂੰ ਇੱਕ ਜਾਣ ਵਾਲਾ ਸਮਝਦਾ ਹੈ ਤੇ ਉਹ ਆਖਦਾ ਹੈ ਕਿ ਮੈਂ ਜਾਣ ਹਾਂ ਜਾਂ ਮੇਰੇ ਵਿੱਚ ਜਾਣ ਹੈ। ਦੂਜੇ ਮੈਂ ਕੀ ਦੇਖਾਂ ਕਿ ਉਸ ਦੇ ਸਰੀਰ ਦਾ ਹਰੇਕ ਕਿਣਕਾ ਵੀ ਜਿਉਂਦਾ ਹੈ। ਹੁਣ ਮੈਂ ਅਚੰਭਾ ਹੋ ਗਈ ਕਿ ਜਿਸ ਦੁਨੀਆਂ ਨੂੰ ਮੋਈ ਹੋਈ ਪੱਥਰ ਵਾਂਗ ਜੜ ਜਾਣਦੀ ਸਾਂ, ਸਾਰੀ ਦੀ ਸਾਰੀ ਜਿਉਂਦੀ ਹੈ, ਕੋਈ ਕਿਣਕਾ ਵੀ ਜੜ ਨਹੀਂ। ਇਸ ਵੇਲੇ ਇੱਕ ਗਰੀਬ ਦੀ ਆਵਾਜ਼ ਬੋਲੀ, ਭੋਲੀਏ, ਜਿਸ ਤਰ੍ਹਾਂ ਮਿੱਟੀ ਦੇ ਕਿਣਕੇ ਵਿੱਚ ਤੈਨੂੰ ਨਿਰੋਲ ਨਜਿੰਦ ਪਾਸਦੀ ਸੀ, ਇਸੇ ਤਰ੍ਹਾਂ ਕਿਸੇ ਹੋਰ ਸਿਰੇ ਤੇ ਨਿਰੋਲ ਜਿੰਦ ਹੈ। ਵਿਚਕਾਰ ਇੱਕ ਰਸਤਾ ਹੈ ਜੋ ਨਜਿੰਦ ਤੋਂ ਜਿੰਦ ਤੱਕ ਜਾਂਦਾ ਹੈ। ਤੂੰ ਜਿੱਥੇ ਖੜੀ ਹੈ, ਇਹ ਦੋਹਾਂ ਸਿਰਿਆਂ ਦੇ ਵਿਚਕਾਰ ਇਹ ਇੱਕ ਥਾਂ ਹੈ। ਤੂੰ ਪਿੱਛੇ ਇੱਥੋਂ ਤੱਕ ਆਈ ਹੈ, ਅੱਗੇ ਹੋਰ ਪੈਂਡਾ ਹੈ। ਤੂੰ ਟੁਰ ਟੁਰ ਕੇ ਸਵੱਛ ਹੋ ਕੇ ਅਤੇ ਨਿਰੋਲ ਜਿੰਦ ਪਾਸ ਪਹੁੰਚਣਾ ਹੈ, ਪਰ ਤੂੰ ਅਜੇ ਸਮਝਦੀ ਨਹੀਂ। ਮੈਂ ਆਖਿਆ, ਮੈਂ ਜਿਉਂਦੀ ਹਾਂ ਪਰ ਮੇਰੇ ਸਰੀਰ ਦਾ ਹਿੱਸਾ ਜਿਉਂਦਾ ਹੈ, ਇਹ ਨਹੀਂ ਸਮਝਦੀ? ਤਾਂ ਆਵਾਜ਼ ਬੋਲੀ, ਤੂੰ ਆਤਮਾ ਹੈ, ਸਰੀਰ ਆਤਮਾ ਨਹੀਂ, ਪਰ ਹਾਂ, ਸਰੀਰ ਵੀ ਤੇਰਾ ਜੜ ਨਹੀਂ, ਜਿਉਂਦਾ ਹੈ। ਪਰ ਸਰੀਰ ਦੇ ਕਿਣਕੇ ਕਿਣਕੇ ਦੀ ਜਿੰਦ ਨੀਵੀਂ ਹੈ ਜੋ ਜੜ ਪਾਸਦੀ ਹੈ। ਫਿਰ ਕਿਸੇ ਕਿਹਾ, ਸੂਰਜ ਆਪਣੇ ਵਿੱਚ ਚਾਨਣ ਦਾ ਅਲਾਂਭਾ ਹੈ। ਸੂਰਜ ਚਾਨਣਾ ਧਰਤੀ ਉੱਤੇ ਮੱਧਮ ਹੈ, ਪਰ ਧਰਤੀ ਉੱਤੇ ਖੁੱਲ੍ਹੇ ਥਾਂ ਨਾਲੋਂ ਪਰਛਾਵੇਂ ਵਿੱਚ ਚਾਨਣਾ ਘੱਟ ਹੈ ਤੇ ਬੰਦ ਕੋਠੇ ਵਿੱਚ ਹੋਰ ਵੀ ਇਸ ਤੋਂ ਘੱਟ ਹੈ। ਤੂੰ ਤਾਂ ਬੰਦ ਕੋਠੇ ਵਿੱਚ ਆਖਦੀ ਹੈ ਕਿ ਹਨੇਰਾ ਹੈ, ਪਰ ਅਸੀਂ ਆਖਦੇ ਹਾਂ ਚਾਨਣ ਬੰਦ ਕੋਠੜੀ ਵਿੱਚ ਹੀ ਹੈ, ਪਰ ਬਹੁਤ ਥੋੜ੍ਹਾ ਹੈ। ਉਹ ਹਨੇਰਾ ਨਹੀਂ ਪਰ ਅੱਤ ਘਟੀਆ ਚਾਨਣ ਹੈ। ਇਸੇ ਤਰ੍ਹਾਂ ਤੂੰ ਜਾਣ ਹੈ, ਤੇਰੀ ਜਾਣ ਦੇ ਸਾਹਮਣੇ ਤੇਰਾ ਸਰੀਰ ਜੜ ਹੈ, ਪਰ ਉਂਝ ਇਹ ਵੀ ਜੜ ਨਹੀਂ। ਇਸ ਦੇ ਕਿਣਕੇ ਕਿਣਕੇ ਵਿੱਚ ਵੀ ਜਿੰਦ ਹੈ, ਭਾਵੇਂ ਬਹੁਤ ਹੀ ਨੀਵੇਂ ਦਰਜੇ ਦੀ ਹੈ। ਹੁਣ ਮੈਂ ਕੀ ਡਿੱਠਾ, ਕਿ ਉਹਨਾਂ ਜਾਨਦਾਰਾਂ ਵਿੱਚ ਇੱਕ ਹਿੱਸਾ ਖੜਾ ਸੀ ਜਾਂ ਮੈਂ ਚੰਗੀ ਤਰ੍ਹਾਂ ਡਿੱਠਾ ਤਾਂ ਇਹ ਮੇਰੇ ਹੀ ਵਰਗਾ ਮਨੁੱਖ ਸੀ। ਇਸ ਦੇ ਸਰੀਰ ਦੇ ਕਿਣਕੇ ਕਿਣਕੇ ਨੂੰ ਮੈਂ ਡਿੱਠਾ। ਉਸ ਵਿੱਚ ਜਿੰਦ ਸੀ, ਪਰ ਉਹ ਜਿੰਦ ਇਹ ਨਹੀਂ ਆਖ ਸਕਦੀ ਸੀ ਜਾਂ ਜਾਣ ਸਕਦੀ ਸੀ ਕਿ ਮੈਂ ਜਿੰਦ ਹਾਂ। ਪਰ ਇਸ ਮਨੁੱਖ ਵਿੱਚ ਕੁਝ ਹੋਰ ਐਸਾ ਸੀ ਜੋ ਆਖਦਾ ਸੀ ਮੈਂ ਜਿੰਦ ਹਾਂ, ਮੈਂ ਜਾਣ ਹਾਂ। ਔਰ ਉਹ ਆਪਣੇ ਆਪ ਨੂੰ ਮਨੁੱਖ ਸਮਝਦਾ ਸੀ ਔਰ ਆਪਣੇ ਤੋਂ ਛੁੱਟ ਸਾਰੇ ਕੁਝ ਨੂੰ ਆਪਣੇ ਸਾਹਮਣੇ ਮੁਰਦਾ ਸਮਝਦਾ ਸੀ। ਪਰ ਤਦ ਵੀ ਆਪਣੇ ਸਰੀਰ ਦੇ ਪੌਣ ਪਾਣੀ ਧਰਤੀ ਦੇ ਕਿਣਕਿਆਂ ਨੂੰ ਆਪਣੀ ਜਾਨ ਦੇ ਨੇੜੇ ਕੁਛ ਜਿਉਂਦੇ ਜੇ ਸਮਝਦਾ ਸੀ ਤੇ ਉਂਝ ਪੌਣ ਪਾਣੀ ਧਰਤੀ ਨੂੰ ਇਸ ਤੋਂ ਦੂਰ ਤੇ ਜੜ ਜਾਣਦਾ ਸੀ। ਇਸ ਦੇ ਸਰੀਰ ਦੇ ਇਸ ਭੇਦ ਨੂੰ ਸਾਫ਼ ਵੇਖ ਵੇਖ ਕੇ ਮੈਂ ਅਚੰਭਾ ਹੋ ਰਹੀ ਸਾਂ ਕਿ ਕਿਸੇ ਹੋਰ ਮਨੁੱਖ ਨੇ ਇਸ ਮਨੁੱਖ ਨੂੰ ਆ ਕੇ ਆਖਿਆ, ਓਏ ਭੋਲੇ, ਤੂੰ ਤਾਂ ਬੁੱਧ ਹੈ, ਤੂੰ ਕਿਉਂ ਆਪ ਨੂੰ ਨਿਰੇ ਪ੍ਰਾਣ ਤੇ ਜਿੰਦ ਸਮਝਦਾ ਹੈ? ਤੂੰ ਤਾਂ ਨਿਰਾ ਬੁੱਧ ਹੈ। ਜੇ ਤੂੰ ਬੁੱਧ ਹੋ ਜਾਏ ਤਾਂ ਸੁੱਖਾਂ ਨੂੰ ਜੋ ਝੂਠੇ ਹਨ ਛੱਡ ਦੇਵੇਂ। ਤਦ ਉਹ ਰੋ ਪਿਆ ਔਰ ਉਸ ਜਾਤਾ, ਮੈਂ ਜਿੰਦ ਜਾਣ ਨਹੀਂ ਤਾਂ ਮਰ ਜਾਵਾਂਗਾ। ਜਦੋਂ ਮੌਤ ਤੋਂ ਡਰਿਆ ਤਾਂ ਦੱਸਣ ਵਾਲੇ ਨੇ ਕਿਹਾ, ਸੁਣਿਆ ਪੋਹ ਨਾ ਸਕਿਆ ਕਾਲ, ਪਰ ਮੈਂ ਨਾ ਸਮਝ ਸਕੀ। ਉਸ ਨੇ ਦੱਸਿਆ, ਭੋਲਿਆ, ਤੈਨੂੰ ਮੌਤ ਨਹੀਂ ਮਾਰ ਸਕਦੀ, ਤੂੰ ਤਾਂ ਨਹੁੰ ਤੋਂ ਵਾਲ ਤੱਕ ਜਿੰਦ ਹੈ, ਮਰਦਾ ਕੁਝ ਨਹੀਂ, ਰੂਪ ਵਟਾਉਂਦਾ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੈਂ ਤਾਂ ਉਸ ਵੇਲੇ ਇਸ ਨੂੰ ਪਛਤੋ ਵਾਂਗੂ ਉਪਰਾ ਜਾਤਾ, ਪਰ ਉਸ ਵੱਡੇ ਮਨੁੱਖ ਨੇ ਕਿਹਾ, ਜੇ ਤੂੰ ਮੰਨ ਲਵੇਂ ਜੋ ਕੁਛ ਤੂੰ ਹੁਣ ਮੈਥੋਂ ਜਾਣਿਆ ਹੈ ਤੇ ਨਾਮ ਨੂੰ ਜਾਣੇ, ਤਾਂ ਤੂੰ ਜਾਣੇਗਾ ਕਿ ਮਰਦਾ ਕੁਝ ਨਹੀਂ। ਸੂਰਤ ਮਨ ਤੇ ਮਨ ਬੁੱਧ ਦੇ ਬੁੱਧ ਸੁੱਧ ਜਾਂ ਸਿੱਧ ਹੋ ਜਾਂਦੀ ਹੈ। ਜੇ ਤੂੰ ਸਰੀਰ ਨੂੰ ਜਾਣਦਾ ਹੈ ਇਹ ਮੁਰਦਾ ਹੈ, ਤਾਂ ਉਹ ਵੀ ਮੁਰਦਾ ਨਹੀਂ, ਆਪਣੇ ਰੰਗ ਵਟਾਉਂਦਾ ਹੈ। ਪੌਣ ਪਾਣੀ ਧਰਤੀ ਤੇ ਨਾਨਾ ਰੂਪ ਹਨ ਜੋ ਸੰਜੋਗ ਵਿਜੋਗ ਨਾਲ ਪਲਟੀਂਦੇ, ਬਣਦੇ, ਮੌਲਦੇ, ਫੈਲਦੇ, ਸੁੰਗੜਦੇ, ਸੁੱਕਦੇ ਰਹਿੰਦੇ ਹਨ। ਇਹ ਸੁਣ ਕੇ ਉਸ ਮਨੁੱਖ ਨੂੰ ਦਿਸ ਪਿਆ ਕਿ ਮੈਂ ਬੁੱਧ ਹਾਂ, ਤਾਂ ਉਹ ਬਹੁਤ ਰਾਜ਼ੀ ਹੋਇਆ। ਪਰ ਹੁਣ ਉਹ ਬਾਹਰੋਂ ਚੁੱਪ ਪਰ ਅੰਦਰੋਂ ਉਸ ਨੂੰ ਆਪਣਾ ਆਪ ਉੱਚਾ ਲੱਗੇ, ਭੁਲੇਖਾ ਘੱਟ ਖਾਵੇ, ਜੀਕੂ ਮੈਂ ਤੀਰ ਮਾਰ ਬੈਠੀ ਤੇ ਮਗਰੋਂ ਪਤਾ ਲੱਗਾ ਜੋ ਮਾੜਾ ਕੀਤਾ ਹੈ, ਜੋ ਪਹਿਲਾਂ ਪਤਾ ਕਰਕੇ ਮਾਰਨਾ ਸੀ, ਹੁਣ ਮੈਂ ਵੇਖਾਂ ਕਿ ਉਸ ਮਨੁੱਖ ਨੂੰ ਪਹਿਲੋਂ ਹੀ ਪਤਾ ਲੱਗ ਜਾਵੇ ਜੋ ਫਲਾਣਾ ਕੰਮ ਮਾੜਾ ਹੈ ਤੇ ਫਲਾਣਾ ਕੰਮ ਚੰਗਾ ਹੈ। ਇਹ ਵੇਖ ਕੇ ਮੈਨੂੰ ਚੇਤੇ ਆ ਗਿਆ ਕਿ ਜੇ ਮੈਨੂੰ ਕਦੇ ਮੇਰਾ ਚੰਗਾ ਮਨੁੱਖ ਇਹ ਆਖਦਾ ਕਿ ਤੂੰ ਬੁੱਧ ਹੈ, ਤਾਂ ਮੈਂ ਵੀ ਇਸ ਮਨੁੱਖ ਵਾਂਗੂ ਰਾਜ਼ੀ ਹੋ ਜਾਂਦੀ। ਪਰ ਅਜੇ ਮੈਂ ਤੱਕ ਹੀ ਰਹੀ ਸਾਂ ਕਿ ਆਵਾਜ਼ ਆਈ, ਤਿੱਥੇ ਕੜੀ ਐ ਸੁਰਾਂ ਸਿੱਧਾਂ ਕੀ ਸੁੱਧ। ਮੈਨੂੰ ਫੇਰ ਪਛਤੋ ਲੱਗੀ, ਪਰ ਉਸ ਮਨੁੱਖ ਨੇ ਉਸ ਨੂੰ ਕਿਹਾ, ਤੂੰ ਬੁੱਧ ਨਹੀਂ, ਤੂੰ ਸੁੱਧ ਹੈ, ਸਿੱਧ ਹੈ, ਬੁੱਧ ਗੁਆ ਤੇ ਸਿੱਧ ਪਾ ਲੈ। ਤਾਂ ਉਹ ਰੋਣ ਲੱਗਾ, ਜੋ ਐਡਾ ਚਾਨਣਾ ਗੁਆ ਕੇ ਮੈਂ ਹਨੇਰਾ ਹੋ ਜਾਵਾਂਗਾ। ਪਰ ਰੋਂਦੇ ਰੋਂਦੇ ਹੀ ਉਹ ਸਿੱਧ ਵਾਲਾ ਹੋ ਗਿਆ। ਪਰ ਉਸ ਨੂੰ ਹੋਰ ਗੱਲ ਜਿਸ ਦਾ ਸਾਨੂੰ ਪਤਾ ਵੀ ਨਹੀਂ ਪਈ ਦਿੱਸੇ। ਬੁੱਧ ਵੀ ਜਿਸ ਗੱਲ ਅੱਗੇ ਨਿਕੰਮੀ ਸੀ ਉਸ ਨੂੰ ਸਾਫ ਪ੍ਰਤੱਖ ਹੋ ਗਿਆ। ਬੁੱਧ ਤਾਂ ਪੱਤੇ ਦੋਹਾ ਲਾ ਕੇ ਵੇਖਦੀ ਸੀ, ਕਾਰਨ ਤੇ ਕਾਰਜ ਵਿਚਾਰ ਕੇ ਥਹੁ ਲਾਉਂਦੀ ਸੀ, ਪਰ ਸਿੱਧ ਨੂੰ ਐਵੇਂ ਹੀ ਸੋਝੀ ਪਈ ਆਉਂਦੀ ਸੀ। ਹੁਣ ਉਹ ਬਹੁਤ ਖੁਸ਼ ਹੋਇਆ ਤਾਂ ਸਿਆਣੇ ਨੇ ਕਿਹਾ, ਹੇ ਪੌਣ, ਗੁਰੂ, ਪਾਣੀ ਪਿਤਾ, ਧਰਤੀ ਮਾਤਾ, ਕਾਲ, ਇਹ ਦਿਨ ਰਾਤ ਦਾਈ ਦਾਇਆ, ਗਰਮੀ ਚਾਨਣ ਸਰਦੀ ਹਨੇਰੇ ਦੀ ਗੋਦ ਵਿੱਚ ਖੇਡਦੇ ਹੋਏ ਜਿੰਦ ਦੇ ਕਿਣਕੇ ਦੇਖ, ਤੂੰ ਮਰ ਮਰ ਕੇ ਕਿੱਥੇ ਆ ਗਿਆ ਹੈ, ਤੇਰੀ ਮੰਜ਼ਿਲ ਮੁੱਕ ਚੱਲੀ ਹੈ, ਤੂੰ ਹੁਣ ਦਿਸਣ ਵਾਲੇ ਤੋਂ ਦੇਖਣ ਵਾਲਾ ਹੋਣ ਲੱਗ ਪਿਆ, ਦੇਖ ਤੂੰ ਆਤਮਾ ਹੈ। ਇਹ ਕਹਿੰਦੇ ਉਸਨੇ ਇੱਕ ਹੱਥ ਮਾਰਿਆ ਤੇ ਗਾਵਿਆ, ਵੇਖੈ ਵਿਗਸੈ ਕਰ ਵਿਚਾਰ। ਅਤੇ ਵੇਖੋ, ਉਹ ਆਦਮੀ ਹੋਰ ਦਾ ਹੋਰ ਹੋ ਗਿਆ। ਮੇਰੀਆਂ ਅੱਖਾਂ ਉਸ ਦੇ ਚਾਨਣੇ ਰੂਪ ਨੂੰ ਤੱਕ ਨਾ ਸਕੀਆਂ, ਸਿਰ ਝੁਕ ਗਿਆ, ਮੇਰੀ ਜੀਭ ਕੰਨ ਤੇ ਨੇਤਰ ਬੰਦ ਹੋ ਗਏ ਤੇ ਮੈਂ ਡਰ ਗਈ। ਪਰ ਇਸ ਡਰ ਵਿੱਚ ਮੈਂ ਖੁਸ਼ ਹੋਈ, ਰੋਈ ਨਹੀਂ। ਮੈਂ ਅਜੇ ਸੁਪਨੇ ਵਿੱਚ ਹੀ ਸਾਂ, ਪਰ ਅਚੰਬਾ ਹੋ ਰਹੀ ਸੀ ਕਿ ਸਭ ਕੁਝ ਅੱਖਾਂ ਅੱਗੋਂ ਦੂਰ ਹੋ ਗਿਆ। ਚੰਦ ਦੀ ਚਾਨਣੀ ਸੀ, ਇੱਕ ਰੜਾ ਸੀ ਤੇ ਮੈਂ ਸਾਂ, ਪਰ ਹੁਣ ਟੁਰ ਨਹੀਂ ਰਹੀ ਸਾਂ। ਮੈਂ ਸਰੀਰ ਸਮੇਤ ਉੱਡ ਰਹੀ ਸਾਂ ਤੇ ਖੁਸ਼ ਸਾਂ, ਪਰ ਇਹ ਖੁਸ਼ੀ ਕੁਛ ਹੋਰ ਤਰ੍ਹਾਂ ਦੀ ਸੀ। ਉਹ ਜਿਹੀ ਨਹੀਂ ਸੀ ਜਿਹੜੀ ਮੈਨੂੰ ਰੋਜ਼ ਘਰ ਵਿੱਚ ਤੇ ਖੇਡਾਂ ਵਿੱਚ ਲੱਭਦੀ ਸੀ। ਇਹ ਹੌਲੀ, ਠੰਡੀ, ਮੱਧਮ ਤੇ ਅੰਦਰ ਵਾਰ ਨੂੰ ਖਚੀਣ ਵਾਲੀ ਸੀ। ਜਾਂ ਮੇਰੀ ਜਾਗ ਖੁੱਲ ਗਈ, ਮੈਂ ਛੇਤੀ ਨਾਲ ਉੱਠੀ ਨਹੀਂ, ਪਰ ਅਚਰਜ ਹੋ ਗਈ। ਤੱਕਾਂ ਤੇ ਸੋਚਾਂ, ਇਹ ਸੁਪਨਾ ਸੀ ਜਾਂ ਸਾਹ ਪ੍ਰਤੱਖ? ਜਾਂ ਸਾਹ ਪ੍ਰਤੱਖ ਕੁਛ ਨਾ ਦਿਸਿਆ ਤਾਂ ਮੈਂ ਜਾਣਿਆ ਜੋ ਇਹ ਸੁਪਨਾ ਸੀ। ਔਰ ਇਸੇ ਤਰ੍ਹਾਂ ਦੇ ਦਿਖਾਵਿਆਂ ਨੂੰ ਲੋਕ ਸੁਪਨਾ ਕਹਿੰਦੇ ਹਨ, ਪਰ ਜਿੰਨੇ ਸੁਪਨੇ ਮੈਂ ਸੁਣੇ ਸਨ ਅਕਸਰ ਡਰ ਤੇ ਉਦਾਸੀ ਦੇ ਹੁੰਦੇ ਸਨ। ਤੇ ਮੈਂ ਸੁਪਨੇ ਵਿੱਚੋਂ ਖੁਸ਼ ਉੱਠੀ ਸਾਂ, ਉਦਾਸ ਸੁੱਤੀ ਸਾਂ ਤੇ ਆਨੰਦ ਉੱਠੀ ਸਾਂ। ਜਾਂ ਪੂਰੀ ਹੋਸ਼ ਆ ਗਈ ਤਾਂ ਮੰਜੇ ਤੋਂ ਮੱਧਮ ਆਵਾਜ਼ ਆ ਰਹੀ ਸੀ, ਜੋ ਉਦੋਂ ਤਾਂ ਮੇਰੇ ਲਈ ਪਛਤੋ ਹੀ ਸੀ, ਪਰ ਅੱਜ ਸਾਰਾ ਜੀਵਨ ਉਹ ਹੀ ਹੈ। ਉਹ ਇਹ ਹੈ, ਜੱਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਪਉ ਖਲਾ ਅਗਨ ਤਪਤਾਉ, ਪਾਂਡਾ ਪਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ।